ਸਿੱਖਾਂ ਦਾ ਘਾਟੇ ਤੋਂ ਸਲਾਮਤ ਨਿਕਲ ਜਾਣਾ। ਉਧਰ ਫਤਿਹ ਚੰਦ ਦੇ ਘਰ ਸ੍ਰੀਨਗਰ ਵਿੱਚ ਤਿਆਰੀ ਹੋ ਰਹੀ ਸੀ ਜੰਜ ਦੀ ਖਾਤਰਦਾਰੀ ਦੀ ਕਿ ਭੀਮ ਚੰਦ ਦਾ ਵਜ਼ੀਰ ਪਹੁੰਚ ਪਿਆ। ਵਜ਼ੀਰ ਲਾੜੇ ਤੇ ਸਾਥੀ ਬਾਹਰ ਇੱਕ ਟਿਕਾਣੇ ਛੱਡ ਗਿਆ। ਰਾਜੇ ਨੂੰ ਜਾ ਕੇ ਸਾਰੀ ਗੱਲ ਸੁਣਾਈ ਕਿ ਬਹੁਤ ਫੌਜ ਨਾਲ ਹੋਣ ਕਰਕੇ ਕਲਗੀਧਾਰ ਜੀ ਨੇ ਜੰਜ ਨੂੰ ਆਪਣੇ ਡੇਰੇ ਤੋਂ ਨੇੜਿਓਂ ਲੰਘਣ ਨਹੀਂ ਦਿੱਤਾ। ਤੁਹਾਨੂੰ ਪਤਾ ਹੀ ਹੈ ਕਿ ਸਾਡੇ ਰਾਜੇ ਨੇ ਉਹਨਾਂ ਨਾਲ ਜੋ ਵਰਤਾਓ ਕੀਤਾ ਸੀ ਉਸ ਕਰਕੇ ਉਹ ਅਨੰਦਪੁਰ ਛੋੜ ਆਏ ਸਨ। ਉਹਨਾਂ ਨੂੰ ਉਹ ਵਿਚਾਰ ਸੀ ਕਿ ਮਤੇ ਰਾਜਾ ਇਸ ਬਹਾਨੇ ਹੱਲਾ ਨਾ ਬੋਲ ਦੇਵੇ, ਪਰ ਫਿਰ ਵੀ ਗੁਰੂ ਜੀ ਨੇ ਦੂਲੋ ਨੂੰ ਮੇਰੇ ਨਾਲ ਖੁਸ਼ੀ ਨਾਲ ਲੰਘਣ ਦੀ ਆਗਿਆ ਦੇ ਦਿੱਤੀ ਕਿ ਆਪ ਜੀ ਦਾ ਲਗਨ ਦਾ ਸਮਾਂ ਨਾ ਘੁੱਸੇ। ਇਹ ਸੁਣ ਕੇ ਫਤਿਹ ਸ਼ਾਹ ਨੂੰ ਘਬਰਾ ਹੋਇਆ, ਵਿਆਹ ਦੀ ਖੁਸ਼ੀ ਵਿੱਚ ਵਿਘਨ ਹੋਇਆ। ਭੀਮ ਚੰਦ ਤੇ ਇਤਬਾਰ ਨਾ ਕਰਨਾ ਇਹ ਗੁਰੂ ਕੀ ਨੀਤੀ ਠੀਕ ਸੀ, ਪਰ ਭੀਮ ਚੰਦ ਕੁੜਮ ਹੋਇਆ ਉਸਦਾ ਵੀ ਸਨਮਾਨ ਕਰਨਾ ਹੋਇਆ। ਕੁਛ ਚਿਰ ਸੋਚਾਂ ਸੋਚ ਕੇ ਰਾਜੇ ਨੇ ਲਾੜੇ ਦਾ ਆਦਰ ਵਾਲੇ ਥਾਂ ਡੇਰਾ ਕਰਾਇਆ। ਪੰਡਤਾਂ ਦੇ ਪਹਿਲਾਂ ਵਿਚਾਰੇ ਸਮੇਂ ਅਨੁਸਾਰ ਵਿਆਹ ਦੀ ਰੀਤੀ ਰਸਮ ਕਰਨੀ ਸ਼ੁਰੂ ਕੀਤੀ ਤੇ ਠੀਕ ਵੇਲੇ ਸਿਰ ਪਾਣ ਗ੍ਰਹਿਣ ਤੇ ਲਾਵਾਂ ਫੇਰੇ ਕਰ ਦਿੱਤੇ। ਪਾਣ ਗ੍ਰਹਿਣ ਕਹਿੰਦੇ ਹਨ ਜਦ ਲਾੜੇ ਦੇ ਹੱਥ ਲਾੜੀ ਦਾ ਹੱਥ ਫੜਾਉਂਦੇ ਹਨ। ਉਧਰ ਜੰਝ ਲੰਮੇ ਰਸਤੇ ਆ ਰਹੀ ਸੀ, ਇਧਰ ਉਡੀਕ ਹੋ ਰਹੀ ਸੀ ਕਿ ਆਨੰਦ ਚੰਦ ਗੁਰੂ ਕੇ ਦੀਵਾਨ ਨੂੰ ਸਾਰੀ ਗੱਲ ਦਾ ਪਤਾ ਲੱਗ ਜਾਣ ਤੇ ਸੋਚ ਪੈ ਗਈ। ਕੁਛ ਵਿਚਾਰ ਕਰਕੇ ਦੀਵਾਨ ਜੀ ਤੇ ਪੁਰੋਹਿਤ ਦੋਵੇਂ ਜਣੇ ਰਾਜੇ ਪਾਸ ਗਏ ਕਿ ਜੀਓ ਜੀ ਵਿਆਹ ਸੁੱਖਾਂ ਨਾਲ ਹੋ ਚੁੱਕਾ ਹੈ, ਗੁਰੂ ਜੀ ਦੀ ਦਿੱਤੀ ਦਾਤ ਲੈ ਲਓ ਤੇ ਅਸੀਂ ਹੁਣ ਵਿਦਾ ਮੰਗਦੇ ਹਾਂ। ਰਾਜੇ ਨੇ ਕਿਹਾ, ਤੁਹਾਨੂੰ ਪਤਾ ਹੈ ਕਿ ਜੰਝ ਦੂਸਰੇ ਰਸਤੇ ਆ ਰਹੀ ਹੈ, ਉਸ ਤੇ ਆਇਆ ਦਾਜ ਆਦਿਕ ਦਾ ਦੇਣਾ ਹੋਵੇਗਾ। ਜੋ ਕੁਛ ਗੁਰੂ ਜੀ ਨੇ ਦਿੱਤਾ ਹੈ ਦਾਜ ਵਿੱਚ ਮੈਂ ਦੇਣਾ ਹੈ। ਉਸ ਦਾਜ ਦੇਣ ਸਮੇਂ ਉਹਨਾਂ ਦੀ ਦਿੱਤੀ ਦਾਤ ਨਾਲ ਮੇਰੀ ਸ਼ੋਭਾ ਤੇ ਗੁਰੂ ਕੀ ਵਡਿਆਈ ਹੋ ਸੀ, ਉਸ ਤੋਂ ਮਗਰੋਂ ਆਪ ਜੀ ਨੂੰ ਆਦਰ ਨਾਲ ਵਿਦਾ ਕਰਾਂਗੇ। ਇਹ ਸੁਣ ਕੇ ਦੋਵੇਂ ਆਪਣੇ ਡੇਰੇ ਆ ਗਏ, ਪਰ ਦੋਵੇਂ ਸਿਆਣੇ ਤੇ ਨੀਤੀ ਵੇਤਾ ਸਨ, ਚੁਕੰਨੇ ਤੇ ਸਾਵਧਾਨ ਰਹੇ। ਹਰ ਪਾਸੇ ਦੀ ਖਬਰ ਰੱਖਣ ਵਾਲੇ ਨੂੰ ਚੁਕੰਨਾ ਕਹਿੰਦੇ ਹਨ ਤੇ ਹਰ ਆ ਬਣੀ ਮੁਸ਼ਕਲ ਜਾਂ ਔਖ ਦਾ ਟਾਕਰਾ ਕਰਨ ਲਈ ਤਿਆਰ ਰਹਿਣ ਵਾਲੇ ਨੂੰ ਸਾਵਧਾਨ ਆਖਦੇ ਹਨ। ਜਦ ਜੰਝ ਪਹੁੰਚ ਗਈ ਤੇ ਸਭ ਆਦਰਾਂ ਖਾਤਰਾਂ ਦੋ ਤਰ੍ਹਾਂ ਦਿਨ ਹੋ ਗਈਆਂ ਤਾਂ ਦਾਜ ਦੇਣ ਦਾ ਸਮਾਂ ਆਇਆ। ਇੱਕ ਵੱਡੇ ਸ਼ਾਮਿਆਨੇ ਹੇਠ ਸਭ ਕੁਛ ਧਰਿਆ ਗਿਆ। ਤਦ ਭੱਟ ਨੇ ਦਾਜ ਦੌਣ ਸਾਰੀ ਦੱਤ ਦਾ ਵੇਰਵਾ ਸੁਣਾਇਆ, ਜਿਵੇਂ ਭੱਟ ਉਸ ਵੇਲੇ ਕਿਹਾ ਕਰਦੇ ਹਨ, ਖੱਟ ਦਾ ਤਤਕਰਾ ਕਰ ਧਿਆਨ ਮਨ ਮਾਹੇ ਸੁਣੀਏ। ਜਦੋਂ ਭੱਟ ਨੇ ਗੁਰੂ ਜੀ ਦੀ 1.25 ਲੱਖ ਦਾਤ ਦਾ ਵੇਰਵਾ ਸੁਣਾਇਆ ਤਾਂ ਭੀਮ ਚੰਦ ਰਾਜਾ ਗੁੱਸੇ ਨਾਲ ਸੜ ਉੱਠਿਆ ਕਿ ਮੇਰੇ ਕੁੜਮ ਹੋ ਕੇ ਮੇਰੇ ਦੁਸ਼ਮਣ ਨਾਲ ਇਸਦਾ ਮਿਤਰਾਨਾ ਹੈ, ਇਹ ਕੁੜਮ ਤਾਂ ਇਉਂ ਦੁਸ਼ਮਣ ਹੀ ਹੋਇਆ। ਉਸੇ ਵੇਲੇ ਹੌਲੇ ਹੌਲੇ ਨਾਲ ਆਏ ਰਾਜਿਆਂ ਨਾਲ ਵਿਚਾਰ ਕੀਤੀ ਕਿ ਹੁਣ ਵੇਲਾ ਹੈ ਹੋਰ ਤਕੜੇ ਹੋ ਕੇ ਗੁਰੂ ਜੀ ਨੂੰ ਜਿੱਤ ਲੈਣ ਦਾ। ਸਲਾਹ ਇਹ ਸੀ ਕਿ ਫਤਿਹ ਸ਼ਾਹ ਜੇ ਨਾਲ ਰਲ ਕੇ ਗੁਰੂ ਨਾਲ ਲੜੇ ਤਾਂ ਅਸੀਂ ਜਿੱਤ ਪਾ ਸਕਦੇ ਹਾਂ, ਸੋ ਜੇ ਤਾਂ ਫਤਿਹ ਸ਼ਾਹ ਲੜੇ ਤਾਂ ਕੁੜਮ, ਨਹੀਂ ਤਾਂ ਵੈਰੀ, ਫਿਰ ਸਾਖ ਤੋੜੀਏ। ਇਸ ਨਮੋਸ਼ੀ ਤੋਂ ਡਰਦਾ ਫਤਿਹ ਸ਼ਾਹ ਗੁਰੂ ਨਾਲ ਜੰਗ ਵਿੱਚ ਸਾਡਾ ਸਾਥੀ ਬਣ ਜਾਏਗਾ। ਇਹ ਵਿਚਾਰ ਕੇ ਰਾਜਾ ਜਸਵਾਲ ਤੇ ਇੱਕ ਵਜ਼ੀਰ ਫਤਿਹ ਸ਼ਾਹ ਪਾਸ ਗਏ ਤੇ ਕਿਹਾ ਕਿ ਤੁਹਾਡੇ ਕੁੜਮ ਦਾ ਗੁਰੂ ਨਾਲ ਵੈਰ ਹੈ, ਤੁਹਾਡੀ ਸੁਲਹਿ ਹੈ, ਇਹ ਗੱਲ ਬਣਦੀ ਨਹੀਂ। ਭੀਮ ਚੰਦ ਗੁਰੂ ਦਾ ਤੰਬੋਲ ਦੇਖ ਕੇ ਗੁੱਸੇ ਵਿੱਚ ਟੁਰ ਚੱਲਿਆ ਸੀ, ਮਸਾਂ ਰੋਕਿਆ ਹੈ। ਫਤਿਹ ਚੰਦ ਨੇ ਕਿਹਾ, ਕੁੜਮ ਨੂੰ ਸਮਝਾਓ, ਰੱਬ ਦੇ ਅਵਤਾਰਾਂ, ਸੰਤਾਂ ਨਾਲ ਵੈਰ ਚੰਗਾ ਨਹੀਂ, ਮੈਂ ਵਿੱਚ ਪੈ ਕੇ ਸਾਲਸੀ ਕਰਾ ਦਿੰਦਾ ਹਾਂ। ਇਹ ਸੁਣ ਕੇ ਜਸਵਾਲੀਏ ਨੇ ਆ ਭੀਮ ਚੰਦ ਨੂੰ ਹੋਰ ਭੜਕਾਇਆ ਕਿ ਫਤਿਹ ਚੰਦ ਤਾਂ ਤੈਨੂੰ ਵੀ ਗੁਰੂ ਕਾ ਸਿੱਖ ਬਣਾਉਣਾ ਚਾਹੁੰਦਾ ਹੈ। ਤਦ ਭੀਮ ਚੰਦ ਨੇ ਕ੍ਰੋਧਿਤ ਹੋ ਕੇ ਕਿਹਾ, ਚਲੋ ਰਾਜੇ ਭਰਾਵੋ, ਕੂਚ ਕਰੋ, ਡੋਲਾ ਵਿਆਹਿਆ ਇੱਥੇ ਹੀ ਛੱਡ ਚੱਲੋ। ਜੇ ਇਹ ਗੁਰੂ ਦਾ ਤਾਂ ਧੀ ਰੱਖੇ ਕਰ ਆਪਣੇ, ਜੇ ਸਾਡਾ ਹੈ ਤਾਂ ਸਾਡੇ ਨਾਲ ਹੋ ਕੇ ਲੜੇ ਗੁਰੂ ਨਾਲ। ਇਹ ਗੱਲ ਫਤਿਹ ਸ਼ਾਹ ਦੇ ਵਜ਼ੀਰਾਂ ਨੇ ਜਾ ਫਤਿਹ ਸ਼ਾਹ ਨੂੰ ਦੱਸੀ। ਤਦ ਨਮੋਸ਼ੀ ਤੋਂ ਡਰ ਕੇ ਫਤਿਹ ਸ਼ਾਹ ਨੇ ਭੀਮ ਚੰਦ ਨੂੰ ਕਹਿਲਾ ਭੇਜਿਆ ਕਿ ਮੈਂ ਧੀ ਦਿੱਤੀ ਹੈ, ਕੁੜਮ ਨਾਲ ਮੇਰੀ ਸਾਕਾਦਾਰੀ ਹੈ, ਜੋ ਕੁੜਮ ਕਹੇਗਾ ਕਰਾਂਗਾ, ਆਖੇ ਤਾਂ ਗੁਰੂ ਜੀ ਨਾਲ ਲੜਾਂਗਾ ਵੀ। ਇਹ ਕਹਿ ਕੇ ਫਤਿਹ ਸ਼ਾਹ ਉੱਠ ਕੇ ਉੱਧਰ ਚਲਾ ਗਿਆ ਜਿੱਧਰ ਰਾਜੇ ਸਲਾਹਾਂ ਕਰ ਰਹੇ ਸਨ। ਬੇਰੁੱਖਾ ਹੋ ਕੇ ਜਦ ਤੁਰ ਗਿਆ ਤੇ ਫਤਿਹ ਸ਼ਾਹ ਤੇ ਹੋ ਰਹੀ ਗੱਲਬਾਤ ਕੁਝ ਸੁਣ ਲਈ ਆਨੰਦ ਚੰਦ ਤੇ ਦਯਾ ਰਾਮ ਨੇ, ਤਾਂ ਦੋਹਾਂ ਨੇ ਮਸ਼ਵਰਾ ਕੀਤਾ ਕਿ ਜਦ ਫਤਿਹ ਸ਼ਾਹ ਦੁਸ਼ਮਣਾਂ ਨਾਲ ਰਲ ਗਿਆ ਹੈ ਤਾਂ ਲੜੇਗਾ ਗੁਰੂ ਜੀ ਨਾਲ, ਤਾਂ ਵੈਰੀ ਹੋ ਗਿਆ, ਤੰਬੋਲ ਵੈਰੀ ਨੂੰ ਤਾਂ ਨਹੀਂ ਦੇਈਦਾ। ਸੋ ਇਹ ਸੋਚ ਕੇ ਆਪਣਾ ਤੰਬੋਲ ਸੰਭਾਲ ਕੇ ਆਪਣੇ ਸੂਰਮਿਆਂ ਤੋਂ ਚੁਕਵਾ ਕੇ ਦੋਵੇਂ ਆਪਣੇ ਡੇਰੇ ਆ ਗਏ ਤੇ ਤੁਰਨ ਦੀ ਤਿਆਰੀ ਸੋਚਣ ਲੱਗ ਪਏ। ਉਧਰ ਫਤਿਹ ਸ਼ਾਹ ਤੇ ਸਾਰੇ ਰਾਜਿਆਂ ਨੇ ਮਿਲ ਕੇ ਮਤਾ ਕਰ ਲਿਆ ਕਿ ਗੁਰੂ ਜੀ ਨੂੰ ਸਾਰੇ ਰਲ ਕੇ ਪੌਂਟੇ ਤੋਂ ਕੱਢ ਦਿਓ। ਅਰਮਿਲਵੀ ਫੌਜ ਨਾਲ ਹੱਲਾ ਕਰਦੇ ਹੋ। ਕਿਸੇ ਨੇ ਉਸੇ ਵੇਲੇ ਆ ਦੱਸਿਆ ਕਿ ਗੁਰੂ ਕੇ ਦੀਵਾਨ ਤੇ ਪੁਰੋਹਿਤ ਨੂੰ ਤੁਹਾਡੀ ਗੱਲ ਪਹੁੰਚ ਚੁੱਕੀ ਹੈ, ਉਹ ਆਪਣਾ ਤਬੋਲ ਸੰਭਾਲ ਕੇ ਡੇਰੇ ਚਲੇ ਗਏ ਹਨ। ਇਹ ਸੁਣ ਕੇ ਭੀਮ ਚੰਦ ਨੇ ਹੁਕਮ ਦਿੱਤਾ ਕਿ ਸਿਪਾਹੀ ਘੱਲੋ ਜੋ ਅੱਗੋਂ ਘਾਟਾ ਰੋਕ ਲੈਣ ਤੇ ਗੁਰੂ ਕੇ ਦੀਵਾਨ ਆਦਿਕਾਂ ਨੂੰ ਲੰਘਣ ਨਾ ਦੇਣ ਤੇ ਸਭ ਕੁਛ ਲੁੱਟ ਲੈਣ। ਇਹੋ ਜਿਹਾ ਹੀ ਹੁਕਮ ਫਤਿਹ ਸ਼ਾਹ ਨੇ ਦਿੱਤਾ। ਇਹ ਹੁਕਮ ਅਜੇ ਉਹਨਾਂ ਦੇ ਦਲਾਂ ਵਿੱਚ ਨਹੀਂ ਪਹੁੰਚੇ ਸਨ ਕਿ ਗੁਰੂ ਕੇ ਸਿੱਖਾਂ ਨੂੰ ਵੀ ਇਹ ਖਬਰ ਪਹੁੰਚ ਗਈ ਕਿ 500 ਜਵਾਨ ਘਾਟਾ ਰੋਕਣ ਜਾ ਰਹੇ ਹਨ। ਉਸੇ ਵੇਲੇ ਦੋਵੇਂ ਆਗੂ ਤਿਆਰ ਤਾਂ ਸਨ ਹੀ, ਪਰ ਸੋਚ ਇਹ ਸਨ ਕਿ ਏਡੀਆਂ ਰਾਜੇ ਦੀ ਫੌਜ ਵਿੱਚੋਂ ਕਿੱਥੋਂ ਨਿਕਲਾਂਗੇ ਕਿ ਇੱਕ ਸਿੱਖ ਨੇ ਉੱਚੀ ਉੱਚੀ ਕਿਹਾ, ਵੱਡੇ ਸੱਜਣੋ, ਜਦ ਤੁਸੀਂ ਤੁਰੇ ਸੀ ਤਾਂ ਸਤਿਗੁਰਾਂ ਨੇ ਫਰਮਾਇਆ ਸੀ ਕਿ ਗੁਰੂ ਕੇ ਭਰੋਸੇ ਰਹਿਓ, ਗੁਰੂ ਸਹਾਇਤਾ ਕਰੇਗਾ। ਉੱਠੋ, ਉਸ ਗੁਰੂ ਤੇ ਸਿਦਕ ਧਾਰ ਕੇ ਤੁਰੋ, ਗੁਰੂ ਦੰਤਾਂ ਵਿੱਚ ਜੀਵ ਵਾਂਗੂ ਸੰਭਾਲ ਲਏਗਾ। ਤਦ ਇਸ ਸਿੱਖ ਫੌਜ ਵਿੱਚੋਂ ਆਵਾਜ਼ ਆਈ, ਜੈ ਸਤਿਗੁਰੂ ਕੀ। ਸੋ ਝਟਪਟ ਅਰਦਾਸਾ ਸੋਧਿਆ ਕਿ ਗੁਰੂ ਜੀ ਸਹਾਇਤਾ ਬਖਸ਼ਣ। ਦੀਵਾਨ ਜੀ ਆਪਣੀ ਨਿੱਕੀ ਫੌਜ ਨੂੰ ਸਦਾ ਤਿਆਰੀ ਵਿੱਚ ਰੱਖਦੇ ਸਨ। ਉਹਨਾਂ ਦੇ ਹੁਕਮ ਦੇਂਦੇ ਸਾਰ ਤਿਆਰੀ ਝਟਪਟ ਹੋ ਕੇ ਤੁਰ ਪਏ। ਏਡੀ ਕਾਹਲੀ ਨਾਲ ਤੁਰੇ ਕਿ ਮਾਨੋ ਅੱਗੇ ਹੀ ਕਾਠੀਆਂ ਪਾਈ ਬੈਠੇ ਸਨ ਤੇ ਪਲਾਕੀ ਮਾਰ ਕੇ ਘੋੜਿਆਂ ਤੇ ਚੜ੍ਹਨਾ ਹੀ ਬਾਕੀ ਸੀ। ਜਦ ਇਹ ਸਿੱਖ ਫੌਜ ਜੋ ਬਹੁਤ ਹੀ ਨਹੀਂ ਸੀ ਅੱਗੇ ਵਧੀ ਤਾਂ ਇਹਨਾਂ ਡਿੱਠਾ ਕਿ ਦੁਸ਼ਮਣ ਦਾ ਕੁਛ ਦਲ ਅੱਗੇ ਜਾ ਰਿਹਾ ਹੈ ਕਿ ਘਾਟਾਂ ਜਾ ਰੋਕੋ। ਪਰ ਬਹੁਤ ਫੌਜ ਅਜੇ ਬੜੀ ਪਿੱਛੇ ਹੈ ਤੇ ਕੁਛ ਤਿਆਰੀਆਂ ਵਿੱਚ ਹੈ ਤੇ ਹੌਲੇ ਹੌਲੇ ਮਗਰ ਆ ਰਹੀ ਹੈ। ਸਤਿਗੁਰੂ ਜੀ ਨੂੰ ਯਾਦ ਕਰਕੇ ਦੋਹਾਂ ਨੇ ਕਿਹਾ, ਦਾਤਾ ਜੀ ਸਮਤ ਬਖਸ਼ੋ। ਝੱਟ ਦੋਹਾਂ ਨੂੰ ਸੋਝੀ ਆਈ, ਨੰਦ ਚੰਦ ਤਾਂ ਅੱਗੇ ਹੋ ਗਿਆ ਤੇ ਵਧੇ ਜਾ ਰਹੇ ਪਹਾੜੀਆਂ ਤੇ ਬੰਦੂਕਾਂ ਛੋੜਨੀਆਂ ਸ਼ੁਰੂ ਕਰ ਦਿੱਤੀਆਂ ਤੇ ਉਹਨਾਂ ਵੱਲੋਂ ਆਈ ਗੋਲੀ ਤੀਰ ਦੀ ਪਰਵਾਹ ਨਾ ਕੀਤੀ ਨਾ ਭੈ ਖਾਧਾ। ਪੁਰੋਹਿਤ ਦਯਾ ਰਾਮ ਆਪਣੇ ਦਲ ਦੇ ਪਿੱਛੇ ਹੋ ਗਿਆ। ਜੋ ਪਿੱਛੇ ਟੁਰੇ ਆ ਰਹੇ ਪਹਾੜੀਏ ਦਿਸਦੇ ਸਨ ਉਹਨਾਂ ਤੇ ਬੰਦੂਕਾਂ ਚਲਾਉਣ ਲੱਗ ਪਿਆ। ਇਉਂ ਪਿਛਲੇ ਦਲ ਦੇ ਕੁਝ ਬੰਦੇ ਗੋਲੀ ਖਾ ਕੇ ਡਿੱਗੇ ਤਾਂ ਦਲ ਠੰਭਰ ਗਿਆ ਤੇ ਅੱਗੇ ਵਧਣੋਂ ਰੁਕ ਖੜੋਤਾ। ਜਿਹੜੇ ਪਹਾੜੀਏ ਅੱਗੇ ਜਾ ਰਹੇ ਸੀ ਘਾਟਾਂ ਰੋਕਣ, ਉਹਨਾਂ ਦੇ ਬੰਦੇ ਗੋਲੀ ਖਾ ਕੇ ਢੱਠੇ ਤਾਂ ਉਹ ਵੀ ਇੱਧਰ ਉੱਧਰ ਗੋਲੀ ਦੀ ਵਾਟੋਂ ਪਰੇ ਹੋ ਕੇ ਲੱਗੇ ਜਿੰਦਾ ਬਚਾ ਕੇ ਟੁਰਨ ਜਾਂ ਰੁੱਖਾਂ ਓਹਲੇ ਹੋ ਕੇ ਪਿੱਛੇ ਤੱਕਣ ਕਿ ਸਾਡਾ ਦਲ ਆ ਰਿਹਾ ਹੈ ਕਿ ਨਹੀਂ। ਉਹ ਉਹਨਾਂ ਨੂੰ ਦਿਸੇ ਨਾ ਕਿਉਂਕਿ ਵਿਚਾਲੇ ਸਿੱਖ ਦਲ ਆ ਗਿਆ ਸੀ ਤੇ ਉਹ ਬਹੁਤ ਪਿੱਛੇ ਹੌਲੇ ਟੁਰ ਰਹੇ ਸਨ। ਉਹ ਸਮਝੇ ਕਿ ਗੁਰੂ ਦਲ ਨੇ ਪਿਛਲੀ ਸਾਡੀ ਲਾਰ ਰੋਕ ਲਈ ਹੈ ਤਾਂ ਹੀ ਅੱਗੇ ਵਧੇ ਆ ਰਹੇ ਹਨ। ਸੋ ਉਹ ਇੱਕ ਪਾਸੇ ਗੋਲੀ ਤੀਰ ਦੀ ਮਾਰ ਤੋਂ ਵਧੇਰੀ ਵਿਥ ਕਰਕੇ ਜਾ ਠਹਿਰੇ ਕਿ ਪਿੱਛੋਂ ਰਾਜੇ ਤੇ ਫੌਜ ਆ ਲਵੇ ਤਾਂ ਅੱਗੇ ਵਧਾਂਗੇ। ਐਵੇਂ ਜਾਨਾਂ ਕਿਉਂ ਗਵਾਈਏ? ਇਹਨਾਂ ਸਿੱਖਾਂ ਦੇ ਨਿਸ਼ਾਨੇ ਬੈਠਦੇ ਹਨ, ਇਹਨਾਂ ਨੂੰ ਲੰਘ ਜਾਣ ਦਿਓ ਤਾਂ ਇਹ ਭੱਜਦੇ ਨਿਕਲ ਜਾਣਗੇ, ਜੇ ਅਸੀਂ ਰੋਕੀਏ ਤਾਂ ਸਾਨੂੰ ਮਾਰਨਗੇ। ਇਉਂ ਸਤਿਗੁਰ ਦੀ ਸਹਾਇਤਾ ਹੋ ਗਈ, ਪਿਛਲੀ ਵਹੀਰ ਪਿੱਛੇ ਰਹਿ ਗਈ। ਭਾਵੇਂ ਗੋਲੀ ਤੀਰ ਚਲਾਉਂਦੇ ਰਹੇ ਪਰ ਉਹਨਾਂ ਵੱਧ ਕੇ ਹੱਲਾ ਨਾ ਕੀਤਾ ਤੇ ਅਗਲੀ ਵਹੀਰ ਪਹਾੜੀਆਂ ਦੀ ਲਾਂਭੇ ਜਾ ਖੜੋਤੀ। ਗੁਰੂ ਦਲ ਆਪਣੇ ਸਮਾਨ ਸਮੇਤ ਘੋੜੇ ਭਜਾਉਂਦਾ ਘਾਟੇ ਤੋਂ ਸਹੀ ਸਲਾਮਤ ਪਾਰ ਲੰਘ ਗਿਆ। ਇਉਂ ਸਤਿਗੁਰ ਦੇ ਜੈਕਾਰੇ ਗਜਾਉਂਦਾ ਗੋਲੀਆਂ ਛੱਡਦਾ ਸਿੱਖ ਦਲ ਦੂਰ ਨਿਕਲ ਗਿਆ। ਫਿਰ ਦੇਖੋ ਸੰਭਾਲ ਇਹਨਾਂ ਦੀ ਕਿ ਜੇ ਕੋਈ ਸਿੱਖ ਵੈਰੀ ਦੀ ਗੋਲੀ ਕੇ ਤੀਰ ਨਾਲ ਜ਼ਖਮੀ ਹੋ ਗਿਆ ਸੀ ਤਾਂ ਉਹ ਉਸਨੂੰ ਪਿੱਛੇ ਨਹੀਂ ਛੱਡਿਆ। ਇੱਕ ਇੱਕ ਸਿਪਾਹੀ ਨੇ ਦੂਜੇ ਜ਼ਖਮੀ ਸਿਪਾਹੀ ਨੂੰ ਆਪਣੇ ਘੋੜੇ ਤੇ ਸੰਭਾਲ ਲਿਆ ਤੇ ਉਸਦਾ ਕਵਾਇਤ ਸਿੱਖਿਆ ਖਾਲੀ ਘੋੜਾ ਨਾਲ ਹੀ ਚਲਾ ਰਿਹਾ, ਆਪਣੀ ਥਾਂ ਤੇ ਤੁਰਦਾ ਰਿਹਾ। ਸੋ ਇਹ ਇਤਨੀ ਦੂਰ ਨਿਕਲ ਗਏ ਕਿ ਘਾਟਾਂ ਰੋਕਣ ਦਾ ਕੰਮ ਪਹਾੜੀਆਂ ਦਾ ਸਿਰੇ ਨਾ ਚੜਿਆ। ਉੱਤੋਂ ਰਾਤ ਹੋ ਗਈ, ਸਿੱਖਾਂ ਦੇ ਮਗਰ ਜਾਣ ਦਾ ਹਿਆਂ ਕਿਸੇ ਨੂੰ ਨਾ ਪਿਆ। ਚੜ੍ਹਦੀਆਂ ਕਲਾ ਸਿੱਖ ਜੱਥਾ ਘਾਟੇ ਤੋਂ ਸਹੀ ਸਲਾਮਤ ਨਿਕਲ ਆਇਆ। ਪਹਾੜੀਆਂ ਵਿੱਚ ਜੋ ਖਬਲ ਪਾ ਆਏ ਸਨ ਉਹ ਅੱਗੇ ਨਾ ਵੱਧ ਸਕੇ। ਇੱਕ ਗੁਰੂ ਕਾ ਸਿੱਖ ਸੌਦਾਗਰ 100 ਘੋੜੇ ਪਹਾੜਾਂ ਵਿੱਚੋਂ ਲੱਭ ਲੱਭ ਕੇ ਗੁਰੂ ਜੀ ਪਾਸ ਵੇਚਣ ਲਈ ਖਰੀਦ ਲਿਆਇਆ ਸੀ। ਸੋ ਉਹਨਾਂ ਨੇ ਪਹਿਲੇ ਹੀ ਘਾਟੇ ਤੋਂ ਪਰੇ ਉਤਾਰ ਰੱਖਿਆ ਸੀ ਕਿ ਜਾਂਦੇ ਹੋਏ ਨਾਲ ਲੈ ਚੱਲਾਂਗੇ। ਉਸਨੂੰ ਵੀ ਨਾਲ ਲੈ ਆਏ। ਹੁਣ ਪਹਿਲਾਂ ਤਾਂ ਕਾਹਲੀ ਕਾਹਲੀ ਟੁਰੇ, ਫਿਰ ਖਬਰਦਾਰ ਰਹਿੰਦੇ ਔਖਾ ਪਹਾੜੀ ਰਸਤਾ ਮੁਕਾਉਂਦੇ, ਆਖਰ ਪੌਂਟੇ ਆ ਪਹੁੰਚੇ। ਸ੍ਰੀ ਗੁਰੂ ਜੀ ਨੂੰ ਖਬਰ ਹੋਈ, ਆਪ ਜੀ ਨੇ ਬੁਲਾ ਕਰ ਲਿਆ। ਦੀਵਾਨ ਲੱਗ ਗਿਆ ਤਾਂ ਸਤਿਗੁਰੂ ਜੀ ਨੇ ਮੁਸਕਰਾ ਕੇ ਪੁੱਛਿਆ, ਸੁਣਾਓ ਪੰਡਿਤ ਜੀ, ਦੀਵਾਨ ਜੀ ਭਲੀ ਬੀਤੀ? ਇਹ ਸੁਣ ਕੇ ਨੰਦ ਚੰਦ ਜੀ ਦੀਵਾਨ ਨੇ ਸਾਰਾ ਹਾਲ ਕਹਿ ਸੁਣਾਇਆ। ਜਦ ਇਹ ਗੱਲ ਦੱਸੀ ਕਿ ਫਤਿਹ ਸ਼ਾਹ ਫਿੱਟਿਆ ਦੇਖ ਕੇ ਅਸੀਂ ਘਬਰਾਏ ਸਾਂ ਕਿ ਆਟੇ ਵਿੱਚ ਲੂਣ ਅਸੀਂ ਕੀ ਕਰਾਂਗੇ, ਪਰ ਆਪ ਦੇ ਵਾਕ ਯਾਦ ਆ ਗਏ। ਅਸਾਂ ਭਰੋਸਾ ਧਾਰ ਚਰਨਾਂ ਵਿੱਚ ਅਰਦਾਸ ਕੀਤੀ ਤੇ ਸਾਵਧਾਨ ਹੋ ਗਏ। ਫਿਰ ਤਾਂ ਇੰਜ ਹੋਇਆ ਕਿ ਮੱਖਣ ਵਿੱਚੋਂ ਵਾਲ ਵਾਂਗੂ ਨਿਕਲ ਆਏ। आप जी दी मेहर ने यह गल सानू सुझा दिती कि घाटा रोकण जो पहाड़ी अगे गए हन थोड़े हन पिछले अजे दूर हन दोहां नू मिलण ना दिओ। असी दो जत्थे बन गए, पहला जत्था प्रोहत जी दी ताबिया, पिछे आ रहे पहाड़ियां ते तीर तफंग चलाउंदा आया ते मैं अद्धे जत्थे नू लैके अगले पहाड़ी जत्थे ते तीर तफंग सीधा बन बन के छड़वाए। ਉਹ ਤਾਂ ਕੁਛ ਬੰਦੇ ਮਰਵਾ ਕੇ ਇੱਕ ਲਾਂਬੇ ਦੂਰ ਜਾ ਖੜੋਤੇ ਕਿ ਅਸੀਂ ਥੋੜੇ ਹਾਂ ਮਾਰੇ ਨਾ ਜਾਈਏ, ਪਿਛਲੇ ਆ ਮਿਲਣਗੇ ਤਾਂ ਅੱਗੇ ਵਧਾਂਗੇ। ਪਿਛਲੇ ਸਮਝੇ ਕਿ ਅਗਲੇ ਮਾਰੇ ਗਏ ਹਨ, ਅਸੀਂ ਜਦ ਤੋੜੀ ਹੋਰ ਪਿੱਛੋਂ ਮਦਦ ਨਾ ਆਵੇ ਤੇ ਕੋਈ ਰਾਜਾ ਨਾ ਆਵੇ ਇਹਨਾਂ ਤੇ ਹੱਲਾ ਬੋਲ ਕੇ ਕੱਟ ਕੱਟ ਨਾ ਮਰੀਏ। ਇਉਂ ਇਹਨਾਂ ਵਿੱਚ ਵਿੱਥ ਪੈ ਗਈ ਤੇ ਅਸੀਂ ਸਹੀ ਸਲਾਮਤ ਨਿਕਲ ਆਏ। ਆਪ ਨੇ ਸਿਦਕ ਵੀ ਬਖਸ਼ਿਆ ਤੇ ਸਾਡੀ ਮਦਦ ਬਾਹੜੀ ਵੀ ਕੀਤੀ, ਧੰਨ ਹੋ ਆਪ। ਸ੍ਰੀ ਗੁਰੂ ਜੀ ਬੋਲੇ, ਸੁਣੋ ਸਿੱਖੋ, ਸਦਾ ਚੜ੍ਹਦੀਆਂ ਕਲਾ ਵਿੱਚ ਰਹੋ। ਦਇਆ ਰਾਮ, ਦਾਤਾ ਜੀ ਚੜ੍ਹਦੀ ਕਲਾ ਕੀ ਹੁੰਦੀ ਹੈ? ਸ੍ਰੀ ਗੁਰੂ ਜੀ ਮੁਸਕਰਾਏ ਤੇ ਬੋਲੇ, ਇਹ ਨਵਾਂ ਬੋਲਾ ਹੈ, ਤੁਸਾਂ ਨੂੰ ਟੁਰਨ ਵੇਲੇ ਇਸ ਦੀ ਸਹਿਣਤ ਦਿੱਤੀ ਸੀ, ਹੁਣ ਸਮਝੋ। ਚੜ੍ਹਦੀ ਕਲਾ ਹੈ ਵਾਹਿਗੁਰੂ ਤੇ ਭਰੋਸਾ, ਜੈਸਾ ਕਿ ਵੱਡੇ ਸਤਿਗੁਰੂ ਜੀ ਨੇ ਫਰਮਾਇਆ ਹੈ, ਘਰ ਬਾਹਰ ਤੇਰਾ ਪਰਵਾਸਾ ਤੂੰ ਜਾਣ ਕੇ ਹੈ ਸੰਗ। ਵਾਹਿਗੁਰੂ ਤਾਂ ਅੰਗ ਸੰਗ ਹੈ, ਇਹ ਸਾਡਾ ਭਰੋਸਾ ਹੈ, ਇਹ ਭਰੋਸਾ ਪੱਕਾ ਕਰਕੇ ਅੰਦਰ ਰੱਖੋ। ਦੂਜੀ ਗੱਲ ਹੈ, ਇਸ ਭਰੋਸੇ ਤੋਂ ਡੋਲੋ ਨਹੀਂ। ਸਮਝੋ ਕਿ ਜਦ ਸਭ ਤਾਕਤਾਂ ਦਾ ਮਾਲਕ ਵਾਹਿਗੁਰੂ ਸਾਡੇ ਨਾਲ ਹੈ ਤਾਂ ਡਰ ਕਿਸ ਦਾ? ਇਉਂ ਨਿਰਭੈਤਾ ਵਿੱਚ ਉਹ ਕਾਰਜ ਕਰੋ ਸੋ ਸਿਰੇ ਚੜੇਗਾ, ਜੈਸੇ ਕਿ ਵੱਡੇ ਸਤਿਗੁਰੂ ਜੀ ਨੇ ਫਰਮਾਇਆ ਹੈ, ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ, ਕਾਰਜ ਸਭ ਸਵਾਰਨਾ, ਸਭਨਾ ਗੱਲਾਂ ਸਮਰੱਥ ਸਵਾਮੀ, ਸੋ ਕਿਉਂ ਮਨਹੋ ਵਿਸਾਰੇ, ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਦੁਨੀਆਂ ਦੇ ਪਦਾਰਥਾਂ ਵਾਲੇ ਪਦਾਰਥਾਂ ਤੇ ਦੌਲਤਾਂ ਦੀ ਹੈਂਕੜ ਤੇ ਆਕੜਦੇ ਹਨ, ਉਹ ਹੰਕਾਰ ਕਰਦੇ ਹਨ ਕਿ ਅਸੀਂ ਬਾਹਾਂ ਵਾਲੇ ਹਾਂ, ਅਰਥਾਤ ਸਾਡੇ ਸਹਾਈ ਜਾਂ ਮਦਦਗਾਰ ਬੜੇ ਹਨ, ਜਾਂ ਅਸੀਂ ਆਪ ਤਕੜੇ ਹਾਂ। ਇਸ ਤਰ੍ਹਾਂ ਜੋ ਕੁਛ ਕਰਦੇ ਹਨ ਉਹ ਚੜ੍ਹਦੀਆਂ ਕਲਾ ਨਹੀਂ, ਉਹ ਹੰਕਾਰ ਹੈ। ਪਰ ਜੋ ਕੁਛ ਅਸਾਂ ਦੱਸਿਆ ਹੈ ਵਾਹਿਗੁਰੂ ਤੇ ਭਰੋਸਾ ਧਾਰ ਕੇ ਅੰਦਰੋਂ ਉੱਚੇ ਰਹਿਣਾ, ਉਹ ਚੜ੍ਹਦੀਆਂ ਕਲਾ ਹਨ, ਇਹ ਕੰਮਾਂ ਨੂੰ ਸਿਰੇ ਚਾੜਦੀਆਂ ਹਨ। ਦੇਖੋ, ਤੁਸਾਂ ਅਰਦਾਸ ਕੀਤੀ, ਗੁਰੂ ਤੇ ਭਰੋਸਾ ਧਾਰਿਆ, ਵਾਹਿਗੁਰੂ ਨੇ ਤੁਹਾਡੀ ਅਕਲ ਸਾਫ਼ ਕਰ ਦਿੱਤੀ, ਵਿਉਂਤ ਦੱਸ ਦਿੱਤੀ, ਹਿੰਮਤ ਭਰ ਦਿੱਤੀ, ਤੁਸੀਂ ਮੱਖਣ ਵਿੱਚੋਂ ਵਾਲ ਵਾਂਗੂ ਨਿਕਲੇ ਆਏ। ਇਹ ਮਤ ਸਮਤ ਸਦਾ ਲਈ ਸਮਝ ਲਓ। ਫਿਰ ਸਤਿਗੁਰੂ ਜੀ ਨੇ ਉਧਰ ਦੀ ਹੋਰ ਖਬਰ ਪੁੱਛੀ। ਤਦ ਨੰਦ ਚੰਦ ਨੇ ਦੱਸਿਆ ਕਿ ਫਤਿਹ ਚੰਦ ਕੋੜਮ ਭੀਮ ਚੰਦ ਦੇ ਆਖੇ ਲੱਗ ਗਿਆ ਹੈ, ਹੁਣ ਆਪ ਦਾ ਦੁਸ਼ਮਣ ਹੈ। ਸਾਰੇ ਰਾਜੇ ਇਕੱਠੇ ਹੋ ਗਏ ਹਨ, ਸਾਰਿਆਂ ਦੀ ਫੌਜ ਇੱਕ ਹੋ ਗਈ ਹੈ। ਹੁਣ ਸਮਝਣਾ ਚਾਹੀਏ ਕਿ ਉਹ ਅੱਜ ਵੀ ਆਏ ਤੇ ਕੱਲ ਵੀ ਆਏ।